ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਸਾਰੇ ਬੰਧਨ ਤੋੜ ਕੇ ਨਿਰਵੈਰ ਹੋ ਜਾਂਦੇ ਹਨ।
ਮਨ ਦਿਨ ਪੂਜਾ ਹੈ ਗੁਰ ਕੇ ਪੈਰ,
ਤੇ ਫਿਰ ਉਹ ਦਿਨ ਰਾਤ ਸਤਿਗੁਰੂ ਦੇ ਪੈਰ ਦਾ ਅਰਥ ਹੈ ਚਰਨਾਂ ਨੂੰ ਪੂਜਦੇ ਨੇ, ਭਾਵ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਪੂਜਾ ਕਰਦੇ ਨੇ, ਸ਼ਬਦ ਗੁਰੂ ਦੀ ਪੂਜਾ ਕਰਦੇ ਹਨ।
ਇਹ ਲੋਕ ਸੁਖੀਏ ਪਰ ਲੋਕ ਸੁਹੇਲੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਪਿਆਰੇ ਵੀ ਇਹ ਲੋਕ ਸੁਖੀਏ, ਇਸ ਲੋਕ ਦੇ ਵਿੱਚ ਵੀ ਸੁਖੀ ਹੋ ਜਾਂਦੇ ਨੇ ਤੇ ਪਰਲੋਕ ਸੁਹੇਲੇ ਵਾਹਿਗੁਰੂ ਦੇ ਪਰਲੋਕ ਵਿੱਚ ਵੀ ਸੁਹੇਲੇ ਜਾਂਦੇ ਹਨ।
ਨਾਨਕ ਹਰ ਪ੍ਰਭ ਆਪਹਿ ਮੇਲੇ,
ਕਿਉਂ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿਉਂਕਿ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ ਹੈ ਤੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਗਏ ਉਹ ਇਸ ਲੋਕ ਦੇ ਵਿੱਚ ਵੀ ਸੁਖੀ ਰਹਿੰਦੇ ਨੇ ਤੇ ਪਰਲੋਕ ਦੇ ਵਿੱਚ ਵੀ ਹਮੇਸ਼ਾ ਲਈ ਸੁਖੀ ਜਾਂਦੇ ਹਨ।
ਸਾਧ ਸੰਗ ਮਿਲ ਕਰੋ ਆਨੰਦ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਨ ਸਧਾਰਨ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਗੁਰਮੁਖੋ ਤੁਸੀਂ ਸਾਧ ਸੰਗਤ ਦੇ ਨਾਲ ਮਿਲ ਕੇ ਆਨੰਦ ਪ੍ਰਾਪਤ ਕਰੋ। ਉਹ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਹੈ?
ਗੁਣ ਗਾਵਹੁ ਪ੍ਰਭ ਪਰਮਾਨੰਦ,
ਬਈ ਤੁਸੀਂ ਸਾਧ ਸੰਗਤ ਵਿੱਚ ਮਿਲ ਕੇ ਉਸ ਪਰਮ ਆਨੰਦ ਸਰੂਪ ਜੋ ਅਕਾਲ ਪੁਰਖ ਹੈ ਉਹਦੇ ਗੁਣਾਂ ਨੂੰ ਗਾਓ। ਜਦੋਂ ਤੁਸੀਂ ਸਾਧ ਸੰਗਤ ਵਿੱਚ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਕਰੋਗੇ ਤੇ ਜਾਂ ਕੀਰਤਨ ਨੂੰ ਪਿਆਰ ਦੇ ਨਾਲ ਸੁਣੋਗੇ, ਤੁਹਾਡੇ ਮਨ ਦੇ ਵਿੱਚ ਇੱਕ ਐਸਾ ਆਨੰਦ ਪ੍ਰਗਟ ਹੋਵੇਗਾ, ਇੱਕ ਐਸਾ ਅਕਹਿ ਤੇ ਅਸਹਿ ਰਸ ਪੈਦਾ ਹੋਵੇਗਾ ਤੇ ਜਿਹੜਾ ਕਦੀ ਵੀ ਤੁਹਾਨੂੰ ਹੋਰ ਥਾਂ ਤੋਂ ਮਿਲ ਨਹੀਂ ਸਕਦਾ।
ਰਾਮ ਨਾਮ ਤਤ ਕਰੋ ਵਿਚਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਵਾਹਿਗੁਰੂ ਦਾ ਨਾਮ ਹੀ ਅਸਲੀ ਤਤ ਹੈ, ਨਾਮ ਤਤ ਸਭ ਹੀ ਸਿਰ ਜਾਪੈ, ਸਾਰੇ ਵੇਦਾਂ ਸ਼ਾਸਤਰਾਂ ਦਾ ਤਤ ਵੀ, ਸਾਰੇ ਸਾਧਨਾਂ ਦਾ ਹੀਲਿਆਂ ਵਸੀਲਿਆਂ ਦਾ ਤਤ ਵੀ ਤੇ ਸਾਰੇ ਪਦਾਰਥਾਂ ਦਾ ਵੀ ਤਤ ਵਾਹਿਗੁਰੂ ਦਾ ਨਾਮ ਹੈ। ਕਰੋ ਵਿਚਾਰ, ਤੁਸੀਂ ਇਸ ਗੱਲ ਦੀ ਵਿਚਾਰ ਕਰੋ।
ਦੁਰਲਭ ਦੇ ਕਾ ਕਰੋ ਉਧਾਰ,
ਤੇ ਤੁਸੀਂ ਉਸ ਵਾਹਿਗੁਰੂ ਦੇ ਨਾਮ ਦੀ ਟੇਕ ਲੈ ਕੇ ਉਸ ਵਾਹਿਗੁਰੂ ਦੇ ਨਾਮ ਨੂੰ ਜਾਪ ਕੇ ਸਿਮਰ ਕੇ ਇਸ ਦੁਰਲਭ ਦੇਹ ਦਾ ਉਧਾਰ ਕਰ ਲਵੋ, ਕਿਉਂਕਿ ਇਹ ਦੇਹ ਬੜੀ ਦੁਰਲਭ ਹੈ। 84 ਲੱਖ ਜੂਨਾਂ ਭੋਗ ਕੇ ਜੀਵ ਆਇਆ ਹੈ ਤੇ ਉਸ ਤੋਂ ਬਾਅਦ ਇਹ ਮਨੁੱਖਾਂ ਦੇ ਸਾਨੂੰ ਪ੍ਰਾਪਤ ਹੋਈ ਹੈ, ਇਸ ਲਈ ਇਹਨੂੰ ਐਵੇਂ ਨਾ ਸਮਝ ਲਓ ਸਾਨੂੰ ਐਵੇਂ ਮਿਲ ਗਈ ਹੈ। ਦੁਰਲਭ ਦੇਹ ਕਾ ਕਰੋ ਉਧਾਰ, ਬੜੀ ਔਖੀ ਲੱਭੀ ਹੈ, ਪਤਾ ਨਹੀਂ ਕਿੰਨੇ ਕੀੜੇ ਪਤੰਗਿਆਂ ਦੇ ਸਰੀਰ ਅਸੀਂ ਧਾਰਨ ਕੀਤੇ ਨੇ, ਹੁਣ ਇਸ ਲਈ ਇਸ ਦੁਰਲਭ ਦੇਹ ਦਾ ਉਧਾਰ ਕਰ ਲਵੋ।
ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
ਤੇ ਉਧਾਰ ਕਿਵੇਂ ਹੋਵੇਗਾ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸਤਿਗੁਰੂ ਦੇ ਅੰਮ੍ਰਿਤਮਈ ਬਚਨ ਨੇ, ਭਾਵ ਗੁਰਬਾਣੀ ਦੇ ਬਚਨ ਨੇ, ਗੁਰਬਾਣੀ ਦੇ ਸਿਧਾਂਤ ਨੇ, ਗੁਰਬਾਣੀ ਦੇ ਉਪਦੇਸ਼ ਨੇ, ਇਹਨਾਂ ਨੂੰ ਸੁਣੋ ਤੇ ਨਾਲ ਵਾਹਿਗੁਰੂ ਦੇ ਗੁਣ ਗਾਓ, ਭਾਵ ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰੋ।
ਪ੍ਰਾਣ ਤਰਨ ਕਾ ਇਹ ਸੁਆਉ,
ਲੋ ਭਾਈ ਇਹੀ ਪ੍ਰਾਣਾਂ ਦੇ ਤਰਨ ਦਾ ਇੱਕ ਸੁਆਉ ਦਾ ਅਰਥ ਵੀ ਇੱਕ ਪ੍ਰਯੋਜਨ ਹੈ, ਵੀ ਤੁਹਾਡੇ ਪ੍ਰਾਣਾਂ ਦੇ ਤਰਨ ਦਾ ਇਹੀ ਇੱਕ ਸਵਾਰਥ ਹੈ, ਇਹੀ ਇੱਕ ਪ੍ਰਯੋਜਨ ਹੈ। ਤੁਸੀਂ ਅੰਮ੍ਰਿਤ ਬਚਨ ਪੜ੍ਹਿਆ ਕਰੋ ਤੇ ਵਾਹਿਗੁਰੂ ਦੇ ਗੁਣ ਗਾਇਆ ਕਰੋ, ਭਾਵ ਬਾਣੀ ਪੜ੍ਹਿਆ ਕਰੋ ਤੇ ਬਾਣੀ ਦੁਆਰਾ ਵਾਹਿਗੁਰੂ ਦਾ ਕੀਰਤਨ ਕਰਿਆ ਕਰੋ, ਇਹਦੇ ਨਾਲ ਹੀ ਤੁਹਾਡੇ ਪ੍ਰਾਣਾਂ ਦਾ ਉਧਾਰ ਹੋ ਸਕਦਾ ਹੈ।
ਆਠ ਪਹਿਰ ਪ੍ਰਭ ਪੇਖੋ ਨੇਰਾ,
ਇਸ ਦੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਨੇੜੇ ਵੇਖੋ, ਕਦੇ ਵੀ ਇਹ ਨਾ ਸਮਝੋ ਵੀ ਰੱਬ ਸਾਥੋਂ ਦੂਰ ਹੈ, ਕਿਉਂਕਿ ਜਦੋਂ ਆਦਮੀ ਇਹ ਸਮਝ ਲੈਂਦਾ ਨਾ ਵੀ ਰੱਬ ਪਤਾ ਨਹੀਂ ਕਿੱਥੇ ਹੈ, ਤੇ ਉਸ ਵੇਲੇ ਆਦਮੀ ਫਿਰ ਚੋਰੀ ਚਕਾਰੀ ਹੋਰ ਭੈੜੇ ਕੰਮ ਕਰਨ ਦੇ ਲਈ ਤਿਆਰ ਹੋ ਜਾਂਦਾ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਸਤਿਗੁਰੂ ਦੇ ਬਚਨ ਹੈ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਜਿਹੜਾ ਆਦਮੀ ਗੁਰੂ ਨੂੰ ਤੇ ਰੱਬ ਨੂੰ ਨੇੜੇ ਸਮਝਦਾ ਹੈ ਤੇ ਉਹ ਕਦੇ ਬੁਰਾ ਨਹੀਂ ਕਰਦਾ, ਨਾ ਕਦੇ ਝੂਠ ਬੋਲੇਗਾ ਤੇ ਨਾ ਹੀ ਕਦੀ ਕਿਸੇ ਲਈ ਬੁਰਾ ਸੋਚੇਗਾ। ਜਿਹੜਾ ਰੱਬ ਨੂੰ ਦੂਰ ਸਮਝਦਾ ਹੈ ਉਹਦੇ ਮਨ ਦੇ ਵਿੱਚੋਂ ਪੈ ਨਿਕਲ ਜਾਂਦਾ, ਫਿਰ ਉਹ ਬੁਰਿਆਈ ਤੋਂ ਸਿਵਾਏ ਹੋਰ ਕੁਝ ਕਰ ਵੀ ਨਹੀਂ ਸਕਦਾ, ਕਿਉਂਕਿ ਉਹਦੇ ਅੰਦਰ ਵੈਰ ਭਾਵਨਾ ਈਰਖਾ ਪੈਦਾ ਹੋ ਜਾਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅੱਠੇ ਪੈਰ ਵਾਹਿਗੁਰੂ ਨੂੰ ਨੇੜੇ ਸਮਝੋ। ਮਹਾਂਪੁਰਖ ਇੱਕ ਛੋਟੀ ਜਿਹੀ ਸਾਖੀ ਵੀ ਸਿੱਖਿਆ ਦਾਇਕ ਸੁਣਾਉਂਦੇ ਸਨ ਵੀ ਇਹ ਕੋਈ ਮਹਾਂਪੁਰਖ ਸਨ ਉਹਨਾਂ ਦੇ ਕੋਲ ਦੋ ਨੌਜਵਾਨ ਆਏ ਔਰ ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਆਪਣੇ ਚੇਲੇ ਬਣਾ ਲਓ, ਸਾਨੂੰ ਆਪਣੇ ਸੇਵਕ ਬਣਾ ਲਵੋ। ਉਹ ਮਹਾਂਪੁਰ ਕਹਿਣ ਲੱਗੇ, ਭਾਈ ਕੋਈ ਨਹੀਂ, ਠਹਿਰੋ, ਅਸੀਂ ਸੋਚਾਂਗੇ। ਇੰਨੀ ਗੱਲ ਕਹੀ ਤੇ ਫਿਰ ਉਹ ਉਹਨਾਂ ਵਿੱਚੋਂ ਇੱਕ ਉਤਾਵਲਾ ਹੋਇਆ, ਕਹਿੰਦਾ ਨਹੀਂ ਮਹਾਰਾਜ, ਛੇਤੀ ਸਾਡੇ ਤੇ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ। ਤੇ ਮਹਾਂਪੁਰਖਾਂ ਨੇ ਉਹਨਾਂ ਦੀ ਪਰਖ ਦੇ ਲਈ ਇੱਕ ਐਸੀ ਬਿਉਂਤ ਬਣਾਈ। ਮਹਾਂਪੁਰਖਾਂ ਨੇ ਦੋ ਕਬੂਤਰ ਪਕੜ ਕੇ ਇਹਨਾਂ ਨੂੰ ਦਿੱਤੇ ਤੇ ਕਹਿਣ ਲੱਗੇ, ਲਓ ਵੀ ਤੁਸੀਂ ਆ ਕਬੂਤਰ ਲੈ ਜਾਓ, ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਇਹਨਾਂ ਨੂੰ ਮਾਰ ਕੇ ਸਾਡੇ ਪਾਸ ਲੈ ਆਉਣਾ। ਉਹਨਾਂ ਵਿੱਚੋਂ ਇੱਕ ਤਾਂ ਅਗਿਆਨੀ ਸੀ, ਉਹਦੇ ਮਨ ਵਿੱਚ ਰੱਬ ਦਾ ਪੈ ਹੀ ਨਹੀਂ ਸੀ, ਉਹ ਤੇ ਰੱਬ ਨੂੰ ਪਤਾ ਨਹੀਂ ਦੂਰ ਵੀ ਸਮਝਦਾ ਸੀ ਕਿ ਨਹੀਂ ਸਮਝਦਾ ਸੀ। ਤੇ ਉਹਨੇ ਤਾਂ ਉਸੇ ਵੇਲੇ ਗਰਦਨ ਨੂੰ ਕੁਟੀਆ ਦੇ ਪਿਛਲੇ ਪਾਸੇ ਲਿਜਾ ਕੇ ਗਰਦਨ ਮਰੋੜੀ ਤੇ ਉਹਨੂੰ ਮਾਰ ਕੇ ਲੈ ਆਇਆ। ਕਹਿੰਦਾ ਲਓ ਜੀ, ਮੈਂ ਤੇ ਆਪਣਾ ਕੰਮ ਕਰ ਦਿੱਤਾ, ਹੁਣ ਮੈਨੂੰ ਪਹਿਲਾਂ ਉਪਦੇਸ਼ ਦਿਓ, ਮੈਂ ਤੁਹਾਡਾ ਜੇਠਾ ਚੇਲਾ ਬਣਾਂਗਾ ਤੇ ਡੇਰੇ ਦਾ ਮਹੰਤ ਵੀ ਮੈਂ ਹੀ ਬਣਾਂਗਾ। ਇਸ ਭਾਵਨਾ ਦੇ ਨਾਲ ਉਹਨੇ ਇਹ ਕੰਮ ਕੀਤਾ। ਤੇ ਜਿਹੜਾ ਦੂਜਾ ਬੰਦਾ ਸੀ, ਬੜਾ ਧਰਮੀ ਮਨੁੱਖ ਸੀ, ਬੜਾ ਦਇਆਵਾਨ ਸੀ, ਉਹਨੇ ਸੋਚਿਆ ਵੀ ਜਿਹੜੀ ਗੱਲ ਮਹਾਂਪੁਰਖਾਂ ਨੇ ਗੱਲ ਆਖੀ, ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਇਸ ਕਬੂਤਰ ਨੂੰ ਮਾਰਨਾ ਹੈ, ਚਲੋ ਦੇਖਦੇ ਹਾਂ ਵੀ ਇਸ ਕੰਮ ਦੇ ਵਿੱਚ ਕਿੰਨੀ ਕੁ ਸਫਲਤਾ ਮਿਲਦੀ ਹੈ। ਉਹ ਪਹਿਲਾਂ ਤੇ ਉਸ ਡੇਰੇ ਦੇ ਵਿੱਚੋਂ ਜੰਗਲ ਦੇ ਵਿੱਚ ਚਲਾ ਗਿਆ ਵੀ ਜੰਗਲ ਦੇ ਵਿੱਚ ਕੋਈ ਆਦਮੀ ਹੋਰ ਨਹੀਂ ਮਿਲੇਗਾ। ਤੇ ਜਦੋਂ ਉਹਨੇ ਆਸੇ ਪਾਸੇ ਨਿਗਾਹ ਮਾਰੀ, ਕਈ ਜੰਗਲ ਦੇ ਵਿੱਚ ਕਈ ਪਰਿੰਦੇ ਕਈ ਜਾਨਵਰ ਹੁੰਦੇ ਹੀ ਨੇ, ਉਹਦੀ ਨਿਗਾਹ ਵਿੱਚ ਪੈ ਗਏ। ਕਹਿਣ ਲੱਗਾ ਵੀ ਮਹਾਂਪੁਰਖ ਤਾਂ ਕਹਿੰਦੇ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਇਸ ਨੂੰ ਮਾਰਨਾ ਹੈ, ਵੀ ਇੱਥੇ ਤਾਂ ਜੰਗਲ ਦੇ ਪਸ਼ੂ ਪੰਛੀ ਵੇਖ ਰਹੇ ਨੇ, ਇਸ ਲਈ ਇੱਥੇ ਨਹੀਂ ਮਾਰਨਾ ਚਾਹੀਦਾ। ਫਿਰ ਇੱਕ ਪਹਾੜ ਦੀ ਕੰਦਰਾ ਵਿੱਚ ਚਲਾ ਗਿਆ। ਜਦੋਂ ਪਹਾੜ ਦੀ ਕੰਦਰਾ ਵਿੱਚ ਚਲਾ ਗਿਆ ਤੇ ਉੱਥੇ ਕਹਿਣ ਲੱਗਾ, ਹੁਣ ਤਾਂ ਇੱਥੇ ਕੋਈ ਨਹੀਂ ਵੇਖਦਾ। ਫਿਰ ਉਹਦੇ ਮਨ ਵਿੱਚ ਵਿਚਾਰ ਆਈ, ਕਹਿੰਦਾ ਵੀ ਹੁਣ ਇੱਥੇ ਭਾਵੇਂ ਹੋਰ ਤਾਂ ਕੋਈ ਨਹੀਂ ਵੇਖਦਾ, ਪਰ ਇਹ ਕਬੂਤਰ ਮੈਨੂੰ ਵੇਖ ਰਿਹਾ ਤੇ ਮੇਰੀਆਂ ਅੱਖਾਂ ਇਹਨੂੰ ਵੇਖ ਰਹੀਆਂ ਨੇ। ਜਿਹਨੇ ਰੱਬ ਨੂੰ ਨੇੜੇ ਸਮਝਣਾ ਉਹ ਪਾਪ ਨਹੀਂ ਕਰੇਗਾ। ਤੇ ਫਿਰ ਜਦੋਂ ਇਹ ਉਹਦੇ ਮਨ ਵਿੱਚ ਵਿਚਾਰ ਆਈ ਤੇ ਉਹਨੇ ਕਬੂਤਰ ਦੀਆਂ ਅੱਖਾਂ ਮੂਹਰੇ ਪੱਟੀ ਬੰਨ ਦਿੱਤੀ, ਕਹਿਣ ਲੱਗਾ ਹੁਣ ਤੇ ਕੋਈ ਨਹੀਂ ਵੇਖਦਾ। ਫਿਰ ਕਹਿਣ ਲੱਗਾ ਹੁਣ ਮੇਰੀਆਂ ਅੱਖਾਂ ਤੇ ਵੇਖ ਰਹੀਆਂ ਨੇ। ਫਿਰ ਆਪਣੀ ਅੱਖਾਂ ਮੂਹਰੇ ਵੀ ਪੱਟੀ ਬੰਨ ਲਈ। ਤੇ ਜਦੋਂ ਆਪਣੀ ਅੱਖਾਂ ਮੂਹਰੇ ਪੱਟੀ ਬੰਨ ਲਈ ਤੇ ਫਿਰ ਉਹਦੇ ਮਨ ਵਿੱਚ ਖਿਆਲ ਆਇਆ, ਬਈ ਸਤਿਗੁਰੂ ਦੀ ਬਾਣੀ ਵੀ ਹੋਰ ਮਹਾਂਪੁਰਖ ਵੀ ਇਹ ਗੱਲ ਕਹਿੰਦੇ ਨੇ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਬਾਬਾ ਫਰੀਦ ਜੀ ਵਰਗੇ ਮਹਾਂਪੁਰਖ ਵੀ ਕਹਿੰਦੇ ਨੇ, ਵੱਸੀ ਰੱਬ ਹੈ ਆਲੀਆ ਜੰਗਲ ਕਿਆ ਟੁੰਡੇ ਹੈ। ਉਹ ਰੱਬ ਤੁਹਾਡੇ ਹਿਰਦੇ ਵਿੱਚ ਬੈਠਾ। ਤੇ ਇਹਦੇ ਮਨ ਵਿੱਚ ਖਿਆਲ ਆਇਆ, ਕਹਿੰਦਾ ਜੇ ਹੁਣ ਮੇਰੀਆਂ ਅੱਖਾਂ ਨਹੀਂ ਵੇਖਦੀਆਂ ਤੇ ਮੇਰੇ ਅੰਦਰ ਬੈਠਾ ਪਰਮਾਤਮਾ ਤੇ ਵੇਖਦਾ ਹੈ ਨਾ। ਗੱਲ ਵਿਚਾਰ ਦੀ ਹੈ ਸਾਰੀ। ਤੇ ਉਸੇ ਵੇਲੇ ਉਹਦੇ ਹੱਥ ਰੁਕ ਗਏ, ਪੱਟੀਆਂ ਖੋਲੀਆਂ, ਜਿਉਂਦੇ ਕਬੂਤਰ ਨੂੰ ਲੈ ਕੇ ਵਾਪਸ ਮੁੜਿਆ। ਤੇ ਜਦੋਂ ਕਾਫੀ ਦੇਰ ਹੋ ਗਈ, ਪਹਿਲਾ ਚੇਲਾ ਕਹੇ ਮੈਨੂੰ ਪਹਿਲਾਂ ਉਪਦੇਸ਼ ਦਿਓ, ਉਦੋਂ ਤੱਕ ਉਹ ਵੀ ਚਲਾ ਗਿਆ। ਤੇ ਮਹਾਂਪੁਰਖ ਕਹਿਣ ਲੱਗੇ, ਭਲਿਆ ਲੋਕਾ, ਬਈ ਤੈਨੂੰ ਜਿਹੜੇ ਕੰਮ ਲਈ ਭੇਜਿਆ ਸੀ ਤੂੰ ਉਹ ਕੰਮ ਕਰਕੇ ਆਇਆ ਕਿ ਨਹੀਂ ਆਇਆ? ਕਹਿਣ ਲੱਗਾ ਮਹਾਂਪੁਰਖੋ, ਬਈ ਤੁਸਾਂ ਜਿਹੜੀ ਸ਼ਰਤ ਉਹ ਬੜੀ ਕਠਿਨ ਰੱਖ ਦਿੱਤੀ ਸੀ। ਤੁਸਾਂ ਆਖਿਆ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ। ਮਹਾਰਾਜ ਮੈਂ ਤੇ ਬਥੇਰਾ ਯਤਨ ਕੀਤਾ ਜਿੱਥੇ ਕੋਈ ਵੀ ਨਾ ਵੇਖਦਾ ਹੋਵੇ। ਉਹਨੇ ਸਾਰੀ ਆਪਣੀ ਸਟੋਰੀ ਦੱਸੀ, ਪਰ ਅਖੀਰ ਤੇ ਕਹਿੰਦਾ ਮਹਾਰਾਜ ਮੇਰੇ ਅੰਦਰੋਂ ਇਹ ਇੱਕ ਅਹਿਸਾਸ ਹੋਇਆ ਵੀ ਉਹ ਪਰਮਾਤਮਾ ਕਹਿੰਦੇ ਸਭ ਦੇ ਅੰਦਰ ਬੈਠਾ ਹੈ, ਉਹ ਤੇ ਵੇਖ ਰਿਹਾ ਹੈ ਨਾ ਜੋ ਕੁਛ ਮੈਂ ਕਰ ਰਿਹਾ ਹਾਂ। ਇਸ ਲਈ ਜਿੱਥੇ ਹੋਰ ਕੋਈ ਨਹੀਂ ਵੇਖਦਾ ਉਸ ਵੇਲੇ ਬੰਦਾ ਇਹ ਸੋਚ ਲਵੇ ਨਾ ਵੀ ਮੈਨੂੰ ਰੱਬ ਦੇਖਦਾ, ਕਦੇ ਉਹ ਪਾਪ ਨਹੀਂ ਕਰੂਗਾ, ਕਦੇ ਬੁਰਾ ਨਹੀਂ ਕਰੂਗਾ। ਤੇ ਜਦੋਂ ਸਮਝਦਾ ਵੀ ਰੱਬ ਤਾਂ ਹੈ ਹੀ ਨਹੀਂ ਤੇ ਹੋਰ ਕੋਈ ਮੈਨੂੰ ਬੰਦਾ ਵੇਖਦਾ ਨਹੀਂ, ਉੱਥੇ ਫਿਰ ਸਭ ਕੁਛ ਪਾਪ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦੇ ਰਹੇ ਹਨ, ਬਈ ਤੁਸੀਂ ਅੱਠੇ ਪੈਰ ਵਾਹਿਗੁਰੂ ਨੂੰ ਨੇੜੇ ਸਮਝੋ ਤੇ ਫਿਰ ਇਹਦੇ ਨਾਲ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ।
ਮਿਟੈ ਅਗਿਆਨ ਬਿਨਸੈ ਅੰਧੇਰਾ।
ਲੋ ਹਜ਼ੂਰ ਕਹਿੰਦੇ ਨੇ ਇਹਦੇ ਨਾਲ ਜਿਹੜਾ ਅਗਿਆਨ ਵੀ ਮਿਟ ਜਾਂਦਾ ਹੈ ਤੇ ਬਾਕੀ ਮੋਹ ਮਾਇਆ ਭਰਮ ਦਾ ਅੰਧਕਾਰ ਵੀ ਵਿਨਾਸ਼ ਹੋ ਜਾਂਦਾ ਹੈ।
ਸੁਣ ਉਪਦੇਸ਼ ਹਿਰਦੈ ਵਸਾਵਹੁ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਕੰਮ ਦੀ ਗੱਲ ਹੁਣ ਸਾਨੂੰ ਸਮਝਾਉਣ ਲੱਗੇ ਨੇ ਵੀ ਇਹ ਗੁਰਮੁਖੋ, ਇਹ ਸਰੋਤਿਓ, ਸਤਸੰਗੀਓ, ਜਿਹੜਾ ਉਪਦੇਸ਼ ਤੁਸੀਂ ਸੁਣਦੇ ਹੋ ਨਾ ਗੁਰੂ ਦਾ ਬਾਣੀ ਦਾ, ਸੁਣੋ ਉਪਦੇਸ਼ ਹਿਰਦੈ ਵਸਾਓ। ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਇਆ ਕਰੋ। ਇਹ ਨਹੀਂ ਹੈ ਵੀ ਇੱਥੇ ਸੁਣਿਆ ਅਤੇ ਪੱਲੇ ਝਾੜ ਕੇ ਉੱਠ ਗਏ, ਫਿਰ ਕੋਈ ਫਾਇਦਾ ਨਹੀਂ ਹੈ। ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾਓ।
ਮਨ ਇੱਛੇ ਨਾਨਕ ਫਲ ਪਾਵਹੁ।
ਲੋ ਸਤਿਗੁਰੂ ਵਿੱਚ ਜਾਮਨ ਹੁੰਦੇ ਨੇ, ਕਹਿੰਦੇ ਫਿਰ ਮਨ ਇੱਛੇ ਸਾਰੇ ਫਲ ਪ੍ਰਾਪਤ ਕਰ ਸਕਦੇ ਹੋ। ਤੁਸੀਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮਨ ਵਿੱਚ ਵਸਾਓ ਅਤੇ ਵਸਾ ਕੇ ਦੇਖੋ, ਫਿਰ ਮਨ ਇੱਛੇ ਸਾਰੇ ਫਲ ਤੁਸੀਂ ਪ੍ਰਾਪਤ ਕਰ ਸਕਦੇ ਹੋ। ਅਸੀਂ ਸੁਣ ਤਾਂ ਲੈਂਦੇ ਹਾਂ ਪਰ ਉਹਨੂੰ ਹਿਰਦੇ ਵਿੱਚ ਨਹੀਂ ਵਸਾਉਂਦੇ, ਅੰਦਰ ਥਾਂ ਨਹੀਂ ਦਿੰਦੇ। ਇਸੇ ਕਰਕੇ ਸਾਡੇ ਫੁਰਨੇ ਵੀ, ਸਾਡੀਆਂ ਇੱਛਾਵਾਂ ਵੀ, ਸਾਡੀਆਂ ਕਾਮਨਾ ਵੀ ਅਧੂਰੀਆਂ ਰਹਿੰਦੀਆਂ ਹਨ।
ਹਲਤ ਪਲਤ ਦੋਏ ਲਿਹੋ ਸਵਾਰ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖੋ ਆਹ ਦੁਨੀਆਂ ਦੀ ਗੱਲ ਛੱਡੋ, ਤੁਸੀਂ ਆਪਣਾ ਲੋਕ ਵੀ ਤੇ ਪਰਲੋਕ ਦੋਵੇਂ ਸਵਾਰ ਲਵੋ।
ਰਾਮ ਨਾਮ ਅੰਤਰ ਉਰਤਾਰ।
ਉਹ ਕਿਵੇਂ ਸਵਰਨਗੇ? ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ, ਜਦੋਂ ਤੁਹਾਡੇ ਹਿਰਦੇ ਵਿੱਚ ਨਾਮ ਵਸ ਗਿਆ ਤੇ ਫਿਰ ਤੁਸੀਂ ਲੋਕ ਸੁਖੀ ਪਰਲੋਕ ਸੁਹੇਲੇ ਬਣ ਜਾਵੋਗੇ।
ਪੂਰੇ ਗੁਰ ਕੀ ਪੂਰੀ ਦੀਖਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਦੀ ਦੀਖਿਆ ਵੀ ਪੂਰੀ ਹੈ। ਇਹਦਾ ਮਤਲਬ ਇਹ ਹੈ ਪੂਰੇ ਗੁਰੂ ਦੀ ਜਿਹੜੀ ਦੀਖਿਆ ਉਹ ਸਿੱਖਿਆ ਦਾ ਨਾਮ ਹੈ। ਜਦੋਂ ਗੁਰੂ ਕਿਸੇ ਵੀ ਇਨਸਾਨ ਨੂੰ ਆਪਣਾ ਸਿੱਖ ਬਣਾਉਂਦਾ ਹੈ, ਜਿਹੜੀ ਉਸ ਵੇਲੇ ਖਾਸ ਸਿੱਖਿਆ ਦਿੱਤੀ ਜਾਂਦੀ ਉਹਨੂੰ ਦੀਖਿਆ ਕਹਿੰਦੇ ਨੇ। ਜਿਵੇਂ ਸਿੱਖ ਧਰਮ ਦੇ ਵਿੱਚ ਇੱਕ ਮਰਿਆਦਾ ਹੈ, ਜਦੋਂ ਪੰਜ ਪਿਆਰੇ ਸਾਨੂੰ ਖੰਡੇ ਬਾਟੇ ਦਾ ਅਮਰ ਛਕਾਉਂਦੇ ਨੇ ਅਤੇ ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰਵਾ ਕੇ ਸਾਨੂੰ ਖਾਸ ਸਿੱਖਿਆ ਬਖਸ਼ਿਸ਼ ਕਰਦੇ ਨੇ, ਕਹਿੰਦੇ ਵੀ ਹੁਣ ਸਿੱਖਿਆ ਸੁਣਾਉਂਦੇ ਨੇ ਪੰਜ ਪਿਆਰੇ। ਉਹ ਜਿਹੜੀ ਸਿੱਖਿਆ ਹੁੰਦੀ ਹੈ ਖਾਸ ਸਿੱਖਿਆ ਉਹਨੂੰ ਦੀਖਿਆ ਕਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਗੁਰਮੁਖੋ ਪੂਰੇ ਗੁਰੂ ਦੀ ਦੀਖਿਆ ਵੀ ਪੂਰੀ ਹੈ।
ਜਿਸ ਮਨ ਬਸੈ ਤਿਸ ਸਾਚ ਪਰੀਖਿਆ।
ਲੋ ਜਿਸ ਦੇ ਮਨ ਦੇ ਵਿੱਚ ਗੁਰੂ ਦੀ ਦੀਖਿਆ ਤੇ ਸਿੱਖਿਆ ਵਸ ਜਾਂਦੀ ਹੈ, ਭਾਵ ਜੋ ਪੰਜ ਪਿਆਰੇ ਸਾਨੂੰ ਬਾਣੀ ਤੇ ਬਾਣੀ ਦੀ ਰਹਿਤ ਕੁਰਹਿਤਾਂ ਤੋਂ ਬਚਣ ਦੇ ਲਈ ਆਖਦੇ ਨੇ ਤੇ ਬਾਕੀ ਇਸ ਦੇ ਨਾਲ ਨਾਲ ਸੇਵਾ ਸਿਮਰਨ ਤੇ ਹੋਰ ਸਿੱਖੀ ਦੇ ਅਸੂਲ ਸਮਝਾਉਂਦੇ ਨੇ, ਜੇ ਉਹ ਸਿੱਖਿਆ ਸਾਡੇ ਮਨ ਦੇ ਵਿੱਚ ਵਸ ਜਾਵੇ ਤੇ ਸਤਿਗੁਰੂ ਕਹਿੰਦੇ ਨੇ ਉਹਦਾ ਬੜਾ ਭਾਰੀ ਫਲ ਪ੍ਰਾਪਤ ਹੁੰਦਾ ਹੈ। ਜਿਸ ਮਨ ਬਸੈ, ਜਿਸ ਦੇ ਮਨ ਦੇ ਵਿੱਚ ਗੁਰੂ ਦੀ ਦੀਖਿਆ ਵਸ ਜਾਂਦੀ ਹੈ ਤੇ ਸਾਚ ਪ੍ਰੀਖਿਆ, ਫਿਰ ਉਹਨੇ ਸੱਚ ਨੂੰ ਪਰਖ ਲਿਆ। ਸੱਚ ਕੀ ਹੈ? ਪਰਮਾਤਮਾ ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਜਦੋਂ ਗੁਰੂ ਦੀ ਦੀਖਿਆ ਤੋਂ ਭਾਵ ਹੈ ਗੁਰੂ ਦਾ ਮੰਤਰ, ਵਾਹਿਗੁਰੂ ਗੁਰ ਮੰਤਰ ਜਦੋਂ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਸੱਚ ਦੀ ਅੱਗੇ ਪਰਖ ਹੋ ਜਾਂਦੀ ਹੈ, ਸੱਚ ਦਾ ਗਿਆਨ ਤੇ ਸੱਚ ਦਾ ਨਿਰਣਾ ਹੋ ਜਾਂਦਾ ਹੈ।
ਮਨ ਤਨ ਨਾਮ ਜਪ ਹੋ ਲਿਵ ਲਾਏ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਐਵੇਂ ਨਾ ਬੱਧਾ ਚੱਟੀ ਭਰਿਆ ਕਰੋ, ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਆ ਨਾਨਕਾਰ ਸਰ। ਜੇ ਤੁਸੀਂ ਕੋਈ ਵੀ ਕੰਮ ਕਰਨਾ, ਸੇਵਾ ਕਰਨੀ ਹੈ, ਬਾਣੀ ਪੜ੍ਹਨੀ ਹੈ ਤੇ ਜਾਂ ਨਾਮ ਵੀ ਜਪਣਾ ਹੈ, ਸਤਿਗੁਰੂ ਕਹਿੰਦੇ ਖੁਸ਼ੀ ਖੁਸ਼ੀ ਕੰਮ ਕਰੋ, ਬੱਧਾ ਰੁੱਧਾ ਕੰਮ ਨਹੀਂ ਕਰਨਾ ਚਾਹੀਦਾ। ਲੋ ਹਜ਼ੂਰ ਕਹਿੰਦੇ ਨੇ ਸਾਨੂੰ, ਗੁਰਮੁਖੋ ਤੁਸੀਂ ਮਨ ਤਨ ਕਰਕੇ ਲਿਵ ਲਾ ਕੇ ਆਪਣੀ ਚਿੱਤ ਬਿਰਤੀ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਵਾਹਿਗੁਰੂ ਦੇ ਨਾਮ ਨੂੰ ਜਪੋ।
ਦੁੱਖ ਦਰਦ ਮਨ ਤੇ ਭਉ ਜਾਏ।
ਤੇ ਫਿਰ ਤੁਹਾਡੇ ਮਨ ਦੇ ਵਿੱਚੋਂ ਦੁੱਖ ਤੇ ਦਰਦ ਤੇ ਡਰ ਸਾਰੇ ਹੀ ਚਲੇ ਜਾਣਗੇ। ਪਰ ਅਸੀਂ ਲਿਵ ਲਾ ਕੇ ਨਾਮ ਜਪਦੇ ਨਹੀਂ, ਬਾਣੀ ਵੀ ਪੜ੍ਹਦੇ ਹਾਂ। ਕਈ ਗੁਰਮੁਖ ਪਿਆਰੇ ਚਲੋ ਮਾਲਾ ਦੇ ਨਾਲ ਵੀ ਰੱਬ ਦਾ ਨਾਮ ਜਪਦੇ ਨੇ, ਚੰਗੀ ਗੱਲ ਹੈ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਤੁਸੀਂ ਨਾਮ ਜਪਣਾ ਹੈ ਤੇ ਮਨੋ ਤਨੋ ਲਿਵ ਲਾ ਕੇ, ਭਾਵ ਇਹ ਹੈ ਵੀ ਤੁਹਾਡੀ ਰਸਨਾ ਵੀ, ਤੁਹਾਡੇ ਮਨ ਦਾ ਸੰਕਾਲੋ ਵੀ ਤੇ ਮਾਲਾ ਦਾ ਮਣਕਾ ਵੀ, ਗੁਰਬਾਣੀ ਦਾ ਪਾਠ ਵੀ ਐਨ ਇੱਕ ਮਹਿਕ ਹੋਇਆ ਹੋਵੇ। ਇਹ ਨਾ ਹੋਵੇ ਹੱਥ ਵਿੱਚ ਗੁਟਕਾ ਹੋਵੇ ਤੇ ਰਸਨਾ ਤੇ ਬਾਣੀ ਹੋਵੇ ਤੇ ਮਨ ਕਿਸੇ ਹੋਰ ਪਾਸੇ ਦੌੜਿਆ ਫਿਰੇ। ਸਤਿਗੁਰੂ ਕਹਿੰਦੇ ਨੇ ਤੁਸੀਂ ਮਨ ਤਨ ਕਰਕੇ ਲਿਵ ਲਾ ਕੇ ਵਾਹਿਗੁਰੂ ਦੇ ਨਾਮ ਨੂੰ ਜਪੋ ਤੇ ਫਿਰ ਇਹਦਾ ਉਸੇ ਵੇਲੇ ਫਲ ਦੇਖੋ ਕੀ ਹੋਵੇਗਾ। ਤੁਹਾਡੇ ਮਨ ਤੋਂ ਦੁੱਖ ਵੀ ਤੇ ਦਰਦ ਸਾਰਾ ਡਰ ਚਲਿਆ ਜਾਵੇਗਾ।
ਸੱਚ ਵਾਪਾਰ ਕਰੋ ਵਾਪਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਵਪਾਰੀ ਬਣ ਕੇ ਸੱਚ ਦਾ ਵਪਾਰ ਕਰੋ। ਸੱਚ ਦਾ ਵਪਾਰ ਕੀ ਹੈ? ਸਤਿਗੁਰੂ ਨੇ ਪਿੱਛੇ ਵੀ ਉਪਦੇਸ਼ ਦਿੱਤਾ ਸੀ, ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਇਹ ਸੱਚ ਦਾ ਵਪਾਰ ਹੈ। ਜਨ ਨਾਨਕ ਤੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ, ਇਹ ਸੱਚ ਦਾ ਵਪਾਰ ਹੈ। ਸਤਿਗੁਰੂ ਕਹਿੰਦੇ ਨੇ ਝੂਠ ਦਾ ਵਪਾਰ ਤੇ ਸਾਰੀ ਦੁਨੀਆਂ ਕਰੀ ਜਾਂਦੀ ਹੈ, ਪਰ ਹਜ਼ੂਰ ਕਹਿੰਦੇ ਨੇ ਤੁਸੀਂ ਨਾਮ ਦੇ ਵਪਾਰੀ ਬਣੋ, ਨਾਮ ਦੇ ਵਪਾਰੀ ਬਣ ਕੇ ਸੱਚ ਦਾ ਵਪਾਰ ਕਰੋ।
ਦਰਗਹ ਨਿਬ ਹੈ ਖੇਪ ਤੁਮਾਰੇ,
ਲੋ ਹਜ਼ੂਰ ਕਹਿੰਦੇ ਨੇ ਆ ਗੁਰਮੁਖੋ, ਇਹ ਜਿਹੜੀ ਤੁਹਾਡੀ ਨਾਮ ਦੀ ਪੂੰਜੀ ਹੈ, ਖੇਪ ਦਾ ਅਰਥ ਹੈ ਪੂੰਜੀ, ਇਹ ਜਿਹੜੀ ਨਾਮ ਦੀ ਪੂੰਜੀ ਹੈ, ਇਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਤੁਹਾਡੇ ਨਾਲ ਨਿਭੇਗੀ। ਭਾਵ ਜਿੱਥੇ ਇਸ ਸੰਸਾਰੀ ਧਨ ਨੇ ਸਾਥ ਨਹੀਂ ਦੇਣਾ, ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੁਹਾਡੇ ਨਾਲ ਹੋਵੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਇਸੇ ਲਈ ਹਜ਼ੂਰ ਕਹਿੰਦੇ ਮਨ ਤਨ ਕਰਕੇ ਤੇ ਲਿਵ ਲਾ ਕੇ ਵਾਹਿਗੁਰੂ ਦਾ ਨਾਮ ਜਪੋ, ਕਿਉਂਕਿ ਜੇ ਤਾਂ ਅਸੀਂ ਰਸਨਾ ਤੋਂ ਹੀ ਨਾਮ ਜਪਿਆ ਤੇ ਰਸਨਾ ਨੇ ਨਾਲ ਨਹੀਂ ਜਾਣਾ। ਇਹ ਗੱਲ ਚੇਤੇ ਰੱਖਣ ਵਾਲੀ ਹੈ, ਜਿਹੜਾ ਅਸੀਂ ਰਸਨਾ ਤੋਂ ਨਾਮ ਜਪਦੇ ਹਾਂ, ਰਸਨਾ ਨੇ ਨਾਲ ਨਹੀਂ ਜਾਣਾ। ਰਸਨਾ ਤੇ ਸੂਲ ਹੈ, ਸਰੀਰ ਦਾ ਅੰਗ ਹੈ, ਇਹਨੇ ਤੇ ਸਰੀਰ ਦੇ ਨਾਲ ਹੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਣਾ। ਤੇ ਨਾਲ ਨਾਮ ਕਿਹੜਾ ਜਾਂਦਾ ਹੈ? ਜਿਹੜਾ ਅਸੀਂ ਆਪਣੇ ਮਨ ਵਿੱਚ ਵਸਾ ਲੈਂਦੇ ਹਾਂ, ਕਿਉਂਕਿ ਮਨ ਸੂਖਮ ਹੈ ਤੇ ਜਿਹੜਾ ਮਨ ਹੈ ਉਹ ਸਰੀਰ ਦੇ ਨਾਲੋਂ ਵੱਖਰਾ ਹੈ। ਜਦੋਂ ਨਾਮ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ ਨਾ, ਮਨ ਤਾਂ ਨਾਮ ਜਪੋ ਹੱਲੇ ਬੁਲਾਏ, ਅਤੇ ਫਿਰ ਉਹ ਪਰਲੋਕ ਵਿੱਚ ਸਾਡੇ ਨਾਲ ਜਾਂਦਾ, ਸਰੀਰ ਇੱਥੇ ਸੜ ਜਾਂਦਾ ਹੈ ਅਤੇ ਅੱਗੇ ਜਿਹੜੀ ਰੂਹ ਹੈ, ਆਤਮਾ ਹੈ, ਮਨ ਹੈ, ਉਹ ਅੱਗੇ ਵੀ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਨ ਤਨ ਕਰਕੇ ਲਿਵ ਲਾ ਕੇ ਨਾਮ ਜਪੋ ਅਤੇ ਇਹਦੇ ਨਾਲ ਤੁਹਾਨੂੰ ਇਹ ਮਹਾਨ ਫਲ ਪ੍ਰਾਪਤ ਹੋਵੇਗਾ। ਇਹ ਨਾਮ ਦੀ ਪੂੰਜੀ ਅੱਗੇ ਵੀ ਤੁਹਾਡੇ ਨਾਲ ਨਿਭੇਗੀ।
ਏਕਾ ਟੇਕ ਰੱਖੋ ਮਨ ਮਾਹੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਨਾ ਇੱਧਰ ਉੱਧਰ ਭੱਜੇ ਫਿਰੋ, ਕਿਉਂਕਿ ਕਈ ਲੋਕਾਂ ਦਾ ਸੁਭਾਅ ਹੁੰਦਾ ਜਿੱਧਰੋਂ ਕੋਈ ਗੱਲ ਸੁਣੀ ਉਸੇ ਪਾਸੇ ਨੂੰ ਤੁਰ ਪਏ, ਕਦੇ ਪੰਡਤਾਂ ਕੋਲੇ, ਕਦੇ ਪੀਰਾਂ ਕੋਲੇ, ਕਦੇ ਹੋਰ ਮੜੀਆਂ ਮਸਾਣੀਆਂ ਤੋਂ ਮੰਨਣ ਤੋਂ ਵੀ ਸੰਕੋਚ ਨਹੀਂ ਕਰਦੇ, ਕੋਈ ਜਾਦੂ ਟੂਣਿਆਂ ਵਾਲਿਆਂ ਕੋਲ ਤੁਰੇ ਫਿਰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਏਕਾ ਟੇਕ ਰੱਖੋ ਮਨ ਮਾਹੇ, ਗੁਰਮੁਖੋ ਤੁਸੀਂ ਇੱਕ ਆਪਣੇ ਗੁਰੂ ਪਰਮੇਸ਼ਰ ਦੀ ਓਟ ਰੱਖੋ, ਗੁਰੂ ਤੋਂ ਵੱਡਾ ਹੋਰ ਕੋਈ ਨਹੀਂ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਤੁਸੀਂ ਕੋਈ ਵੀ ਕਾਰਜ ਹੈ ਤੇ ਭਰੋਸਾ ਰੱਖੋ ਤੇ ਗੁਰੂ ਦੇ ਚਰਨਾਂ ਦੀ ਓਟ ਲੈ ਕੇ ਅਰਦਾਸ ਕਰੋ, ਹੁਕਮਨਾਮਾ ਸੁਣੋ ਤੇ ਫਿਰ ਕਾਰਜ ਆਰੰਭ ਕਰੋ। ਉਹ ਕਾਰਜ ਵਿੱਚ ਸਤਿਗੁਰੂ ਅੰਗ ਸੰਗ ਸਹਾਈ ਹੁੰਦੇ ਨੇ, ਪਰ ਸਾਡਾ ਮਨ ਕਾਲਾ ਪੈ ਜਾਂਦਾ, ਸਾਡਾ ਮਨ ਡੋਲਦਾ ਰਹਿੰਦਾ। ਥੋੜ੍ਹੀ ਜਿਹੀ ਇੰਤਜ਼ਾਰ ਵੀ ਕਰਨੀ ਚਾਹੀਦੀ ਹੈ। ਇੱਕ ਵਾਰੀ ਦੱਸਦੇ ਨੇ ਵੀ ਮਹਾਤਮਾ ਬੁੱਧ ਬੈਠੇ ਸਨ ਅਤੇ ਉਹਨਾਂ ਦਾ ਚੇਲਾ ਸੀ ਆਨੰਦ, ਉਹ ਮਹਾਤਮਾ ਬੁੱਧ ਦੇ ਚਰਨਾਂ ਵਿੱਚ ਬੈਠਾ ਸੀ ਅਤੇ ਉਹਦਾ ਮਨ ਬੜਾ ਉਤਾਵਲਾ ਸੀ, ਬਈ ਮੈਨੂੰ ਛੇਤੀ ਪ੍ਰਾਪਤੀ ਹੋਣੀ ਚਾਹੀਦੀ ਹੈ। ਅਤੇ ਮਹਾਤਮਾ ਬੁੱਧ ਨੇ ਉਸਨੂੰ ਆਖਿਆ ਵੀ ਜਾ, ਉੱਥੇ ਨੇੜੇ ਕੋਈ ਝਰਨਾ ਵਗ ਰਿਹਾ ਸੀ, ਉੱਥੋਂ ਜਾ ਕੇ ਜਲ ਲੈ ਕੇ ਆ। ਉਹ ਕੋਈ ਬਰਤਨ ਲੈ ਕੇ ਜਲ ਲੈਣ ਵਾਸਤੇ ਚਲਾ ਗਿਆ, ਪਰ ਜਿੱਥੇ ਉਹ ਝਰਨਾ ਵਗ ਰਿਹਾ ਸੀ ਉੱਥੇ ਉੱਪਰੋਂ ਦੀ ਇੱਕ ਕੋਈ ਰਸਤਾ ਵੀ ਸੀ, ਰਸਤੇ ਵਿੱਚੋਂ ਦੀ ਉਹ ਪਾਣੀ ਲੰਘ ਕੇ ਹੇਠਾਂ ਆਉਂਦਾ ਸੀ ਅਤੇ ਉਸ ਰਸਤੇ ਵਿੱਚੋਂ ਦੀ ਕੋਈ ਗੱਡੀਆਂ ਲੰਘੀਆਂ ਅਤੇ ਉਹ ਗੱਡੀਆਂ ਦੇ ਲੰਘਣ ਦੇ ਨਾਲ ਉਹ ਝਰਨੇ ਦਾ ਪਾਣੀ ਸਾਰਾ ਉਹ ਖਰਾਬ ਹੋ ਗਿਆ, ਕਿਉਂਕਿ ਜੇ ਤਾਂ ਉਹ ਪਾਣੀ ਟਿਕਵਾਂ ਹੋਵੇ ਤਾਂ ਸਾਫ਼ ਹੋ ਜਾਂਦਾ। ਹੁਣ ਜਦੋਂ ਕੋਈ ਪਾਣੀ ਵਿੱਚ ਕੋਈ ਗੱਡੀ ਲੰਘ ਜਾਵੇ ਜਾਂ ਕੋਈ ਆਦਮੀ ਵੀ ਵੜ ਜਾਵੇ, ਜਿਹੜਾ ਕੱਚਾ ਥੱਲੋਂ ਥਾਂ ਹੁੰਦਾ ਅਤੇ ਫਿਰ ਉਹ ਮਿੱਟੀ ਉੱਠ ਖੜਦੀ ਹੈ, ਥੱਲੋਂ ਹੋਰ ਬੂਰ ਕੂੜਾ ਕਰਕਟ ਪੈਦਾ ਹੋ ਜਾਂਦਾ, ਬਿਰਸ਼ਾਂ ਦੇ ਪੱਤਰੇ ਉਹ ਵਿੱਚੋਂ ਬਾਹਰ ਉੱਠਣ ਲੱਗ ਜਾਂਦੇ ਨੇ। ਹੁਣ ਜਦੋਂ ਆਨੰਦ ਪਾਣੀ ਲੈਣ ਵਾਸਤੇ ਗਿਆ ਝਰਨੇ ਦਾ ਅਤੇ ਉਹਨੇ ਦੇਖਿਆ ਵੀ ਪਾਣੀ ਤਾਂ ਹੁਣ ਖਰਾਬ ਹੈ, ਉਹਦੇ ਵਿੱਚ ਬਹੁਤ ਸਾਰੇ ਬਿਰਸ਼ਾਂ ਦੇ ਪੱਤੇ ਤਾਂ ਨੂੰ ਉੱਠੇ ਹੋਏ ਨੇ ਅਤੇ ਮਿੱਟੀ ਵੀ ਵਿੱਚ ਘੁਲੀ ਹੋਈ ਹੈ, ਉਹ ਖਾਲੀ ਵਾਪਸ ਮੁੜ ਆਇਆ ਅਤੇ ਮਹਾਤਮਾ ਬੁੱਧ ਨੂੰ ਆ ਕੇ ਕਹਿਣ ਲੱਗਾ, ਕਹਿੰਦਾ ਮਹਾਰਾਜ ਝਰਨੇ ਦਾ ਪਾਣੀ ਤਾਂ ਖਰਾਬ ਹੋ ਗਿਆ, ਇਸ ਲਈ ਪਾਣੀ ਨਹੀਂ ਮੈਂ ਲਿਆ ਸਕਦਾ। ਅਤੇ ਮਹਾਤਮਾ ਬੁੱਧ ਕਹਿਣ ਲੱਗੇ, ਨਹੀਂ ਇੱਕ ਵਾਰੀ ਫੇਰ ਜਾ, ਉਹਨੂੰ ਦੁਬਾਰਾ ਫਿਰ ਭੇਜ ਦਿੱਤਾ। ਉਹ ਫਿਰ ਦੁਬਾਰਾ ਜਦੋਂ ਪਾਣੀ ਲੈਣ ਵਾਸਤੇ ਗਿਆ ਤਾਂ ਅੱਗੇ ਨਾਲੋਂ ਕੁਝ ਪਾਣੀ ਉਹਨੂੰ ਸਾਫ਼ ਦਿਖਾਈ ਦਿੱਤਾ, ਕਿਉਂਕਿ ਜਿਹੜੇ ਮੋਟੇ ਮੋਟੇ ਧੂੜ ਦੇ ਕਣ ਸਨ ਉਹ ਹੇਠਾਂ ਬੈਠ ਚੁੱਕੇ ਸਨ ਅਤੇ ਪਰ ਫਿਰ ਵੀ ਪਾਣੀ ਪੂਰਾ ਸਾਫ਼ ਨਹੀਂ ਹੋਇਆ। ਉਹ ਫਿਰ ਦੂਜੀ ਵਾਰੀ ਖਾਲੀ ਵਾਪਸ ਮੁੜ ਕੇ ਆਇਆ ਅਤੇ ਮਹਾਤਮਾ ਬੁੱਧ ਕਹਿਣ ਲੱਗੇ ਤੀਜੀ ਵਾਰੀ, ਕਹਿੰਦੇ ਹੁਣ ਫੇਰ ਜਾ। ਜਦੋਂ ਤੀਜੀ ਵਾਰੀ ਗਿਆ ਤੇ ਉਹ ਝਰਨੇ ਦਾ ਪਾਣੀ ਬਿਲਕੁਲ ਸਾਫ਼ ਹੋ ਚੁੱਕਿਆ ਸੀ, ਕਿਉਂਕਿ ਜਿੰਨਾ ਵੀ ਮਿੱਟੀ ਘੱਟਾ ਹੋਰ ਉਹ ਸਾਰਾ ਹੇਠਾਂ ਬੈਠ ਗਿਆ ਤੇ ਪਾਣੀ ਉਹ ਸਾਫ਼ ਹੋਇਆ ਤੇ ਉਹ ਜਲ ਭਰ ਕੇ ਮਹਾਤਮਾ ਬੁੱਧ ਕੋਲ ਲੈ ਆਇਆ ਤੇ ਮਹਾਤਮਾ ਬੁੱਧ ਆਨੰਦ ਨੂੰ ਕਹਿਣ ਲੱਗੇ ਵੀ ਬੰਦੇ ਦਾ ਮਨ ਬੜਾ ਕਾਲਾ ਪੈ ਜਾਂਦਾ ਤੇ ਜਿਸ ਮਨੁੱਖ ਨੇ ਵੀ ਰੱਬ ਦੀ ਪ੍ਰਾਪਤੀ ਕਰਨੀ ਹੈ ਉਹਨੂੰ ਬਹੁਤ ਸ਼ਾਂਤ ਤੇ ਧੀਰਜ ਰੱਖਣਾ ਪੈਂਦਾ ਤੇ ਉਹਨੂੰ ਬੜਾ ਇੰਤਜ਼ਾਰ ਵੀ ਕਰਨਾ ਪੈਂਦਾ ਤੇ ਜਦੋਂ ਇੰਤਜ਼ਾਰ ਕਰੇਗਾ ਬੰਦਾ ਤੇ ਕਹਿੰਦੇ ਫਿਰ ਜਿਵੇਂ ਝਰਨੇ ਦਾ ਪਾਣੀ ਹੌਲੀ ਹੌਲੀ ਸਾਫ਼ ਹੋ ਗਿਆ ਨਾ ਤੇ ਇਸੇ ਤਰ੍ਹਾਂ ਮਨ ਵੀ ਸਾਫ਼ ਹੋ ਜਾਂਦਾ, ਪਰ ਥੋੜ੍ਹਾ ਜਿਹਾ ਧੀਰਜ ਜ਼ਰੂਰ ਚਾਹੀਦਾ, ਸਾਡਾ ਮਨ ਕਾਲਾ ਪੈਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਨੇ, ਏਕਾ ਟੇਕ ਰੱਖੋ ਮਨ ਮਾਹੇ। ਗੁਰਮੁਖੋ, ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਦੀ ਟੇਕ ਮਨ ਦੇ ਵਿੱਚ ਰੱਖੋ ਤੇ ਇਹਦਾ ਫਲ ਕੀ ਹੋਵੇਗਾ?
ਨਾਨਕ ਬਹਰ ਨਾ ਆਵਹਿ ਜਾਹੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਮੁੜ ਕੇ ਤੁਸੀਂ ਆਵੋ ਜਾਵੋਗੇ ਨਹੀਂ, ਭਾਵ ਤੁਹਾਡਾ 84 ਦਾ ਚੱਕਰ ਮਿਟ ਜਾਵੇਗਾ।
ਤਿਸ ਤੇ ਦੂਰ ਕਹਾ ਕੋ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਈ ਆਦਮੀ ਕਿੱਥੇ ਵੀ ਭੱਜ ਲਵੇ, ਪਰ ਉਸ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਕੋਈ ਕਿਸੇ ਥਾਂ ਤੇ ਕਿੱਥੇ ਜਾ ਸਕਦਾ ਹੈ?
ਉਬਰੇ ਰਾਖਨ ਹਾਰ ਧਿਆਏ।
ਇਸੇ ਲਈ ਜਦੋਂ ਵਾਹਿਗੁਰੂ ਨੂੰ ਛੱਡ ਕੇ ਅਸੀਂ ਕਿਸੇ ਥਾਂ ਤੇ ਜਾ ਹੀ ਨਹੀਂ ਸਕਦੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ, ਉਬਰੇ ਰਾਖਣ ਹਾਰ ਤੇ ਆਏ, ਵੀ ਜੇ ਜੀਵ ਉਸ ਰੱਖਿਆ ਕਰਨ ਵਾਲੇ ਵਾਹਿਗੁਰੂ ਨੂੰ ਧਿਆਵੇਗਾ, ਚਾਹੇ ਕਿਤੇ ਵੀ ਬੈਠਾ ਹੈ ਤੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਫਿਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਤੁਹਾਡੀ ਰੱਖਿਆ ਕਰ ਸਕਦਾ ਹੈ। ਉਸ ਤੋਂ ਦੂਰ ਜੀਵ ਕਿੱਥੇ ਪਾਈ ਜਾ ਸਕਦਾ ਹੈ? ਹਾਂ, ਉਸ ਰੱਖਣ ਵਾਲੇ ਵਾਹਿਗੁਰੂ ਦਾ ਸਿਮਰਨ ਕਰੇ ਤੇ ਫਿਰ ਕਾਲ ਤੋਂ ਹਰ ਕਿਸਮ ਦੇ ਦੁੱਖ ਦੁਸ਼ਮਣ ਤੋਂ ਬਚ ਸਕਦਾ ਹੈ।
ਨਿਰਭਉ ਜਪੈ ਸਗਲ ਭਉ ਮਿਟੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਮੂਲ ਮੰਤਰ ਵਿੱਚ ਵੀ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਿਰਭਉ ਤੇ ਨਿਰਵੈਰ ਲਿਖਿਆ ਹੈ ਤੇ ਜਿੰਨਾ ਚਿਰ ਤੱਕ ਮਨੁੱਖ ਦੇ ਮਨ ਦੇ ਵਿੱਚ ਭੈ ਹੈ ਤੇ ਵੈਰ ਹੈ ਉਨਾ ਚਿਰ ਇਹ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਜਦੋਂ ਮਨ ਦੇ ਵਿੱਚੋਂ ਭੈ ਤੇ ਵੈਰ ਨਿਕਲ ਜਾਂਦਾ ਹੈ, ਵੈਰ ਦੇ ਕਾਰਨ ਹੀ ਭੈ ਹੁੰਦਾ, ਜਦੋਂ ਕਿਸੇ ਨਾਲ ਵੈਰ ਹੋ ਜਾਂਦਾ ਤੇ ਫਿਰ ਆਦਮੀ ਦਾ ਮਨ ਡਰਦਾ ਹੈ ਵੀ ਦੁਸ਼ਮਣ ਮੇਰਾ ਕੋਈ ਨੁਕਸਾਨ ਨਾ ਕਰ ਦੇਵੇ। ਲਓ, ਜਦੋਂ ਮਨ ਦੇ ਵਿੱਚੋਂ ਭੈ ਨਿਕਲ ਜਾਵੇ ਤੇ ਵੈਰ ਨਿਕਲ ਜਾਵੇ, ਫਿਰ ਇਹ ਮਨੁੱਖ ਪਰਮਾਤਮਾ ਦੇ ਨੇੜੇ ਹੁੰਦਾ ਹੈ। ਨਿਰਭਉ ਜਪੈ, ਜਿਹੜਾ ਨਿਰਭਉ ਨੂੰ ਜਪਦਾ ਹੈ, ਸਗਲ ਭਉ ਮਿਟੈ, ਉਹਦਾ ਸਾਰਾ ਹੀ ਭੈ ਮਿਟ ਜਾਂਦਾ ਹੈ।
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਇਹ ਜੀਵ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਮਾਂ ਤੋਂ ਵੀ ਤੇ ਨਰਕਾਂ ਤੋਂ ਵੀ ਹੋਰ ਬੰਧਨਾਂ ਤੋਂ ਵੀ ਛੁੱਟ ਜਾਂਦਾ ਹੈ।
ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ।
ਲੋ, ਹਜ਼ੂਰ ਕਹਿੰਦੇ ਨੇ, ਭਾਈ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਰੱਖਦਾ ਹੈ, ਉਸ ਨੂੰ ਫਿਰ ਕੋਈ ਦੁੱਖ ਵੀ ਨਹੀਂ ਪੋ ਸਕਦਾ।
ਨਾਮ ਜਪਤ ਮਨ ਹੋਵਤ ਸੁਖ।
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆ ਉਹਦੇ ਮਨ ਦੇ ਵਿੱਚ ਸੁਖ ਪ੍ਰਗਟ ਹੋ ਜਾਂਦਾ ਹੈ।
ਚਿੰਤਾ ਜਾਏ ਮਿਟੈ ਅਹੰਕਾਰ।
ਤੇ ਫਿਰ ਇਹਦੇ ਨਾਲ ਨਾਲ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਚਿੰਤਾ ਵੀ ਚਲੀ ਜਾਂਦੀ ਹੈ ਤੇ ਨਾਲ ਹੰਕਾਰ ਵੀ ਮਿਟ ਜਾਂਦਾ ਹੈ।
ਇਸ ਜਨ ਕੋ ਕੋਈ ਨਾ ਪਹੁੰਚਣ ਹਾਰ।
ਲੋ, ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਫਿਰ ਉਸ ਮਹਾਂਪੁਰਖ ਦੇ ਬਰਾਬਰ ਹੋਰ ਕੋਈ ਦੂਜਾ ਪਹੁੰਚਣ ਵਾਲਾ ਨਹੀਂ ਰਹਿੰਦਾ। ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਭਰੋਸਾ। ਜਿਹਨੂੰ ਆਪਣੇ ਵਾਹਿਗੁਰੂ ਦਾ ਗੁਰੂ ਦਾ ਭਰੋਸਾ ਹੋਵੇ, ਦੁਨੀਆਂ ਦਾ ਕੋਈ ਬੰਦਾ ਕੋਈ ਸ਼ਰੀਕ ਉਹਦੇ ਬਰਾਬਰ ਨਹੀਂ ਪਹੁੰਚ ਸਕੇਗਾ।
ਸ਼ਰੀ ਉਪਰ ਠਾਡਾ ਗੁਰਸੂਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੇ ਜਿਸ ਦੇ ਸਿਰ ਉੱਤੇ ਸੂਰਮਾ ਗੁਰੂ ਖਲੋ ਜਾਂਦਾ ਹੈ, ਠੰਡਾ ਦਾ ਅਰਥ ਹੁੰਦਾ ਖਲੋ ਜਾਣਾ, ਖੜ ਜਾਣਾ। ਸਿਰ ਉੱਪਰ ਠੰਡਾ ਗੁਰਸੂਰਾ, ਜਿਸ ਦੇ ਸਿਰ ਉੱਤੇ ਪੂਰਾ ਗੁਰੂ ਸੂਰਮਾ ਖਲੋ ਜਾਂਦਾ ਹੈ।
ਨਾਨਕ ਤਾਕੇ ਕਾਰਜ ਪੂਰਾ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ। ਜਦੋਂ ਸਤਿਗੁਰੂ ਕਿਸੇ ਦੇ ਸਿਰ ਤੇ ਖਲੋਤੇ ਹੋਣਾ, ਫਿਰ ਉਹਦੇ ਸਾਰੇ ਕਾਰਜ ਸੰਪੂਰਨ ਹੁੰਦੇ ਨੇ, ਕੋਈ ਉਹਨਾਂ ਵਿੱਚ ਵਿਘਨ ਨਹੀਂ ਪੈ ਸਕਦਾ।
ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ।
ਲਓ, ਸਤਿਗੁਰੂ ਦੀ ਮਹਿਮਾ ਕਰਦੇ ਨੇ, ਸਤਿਗੁਰੂ ਦੀ ਮਤ ਵੀ ਪੂਰੀ ਹੈ। ਇਸੇ ਲਈ ਤਾਂ ਸਤਿਗੁਰੂ ਨੇ ਪਿੱਛੇ ਆਖਿਆ ਸੀ, ਗੁਰ ਕੀ ਮਤ ਤੂੰ ਲੇਹੇ ਯਾਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਬਈ ਗੁਰੂ ਦੀ ਮਤ ਨੂੰ ਧਾਰਨ ਕਰੋ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਜੇ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਵਰਸਦਾ ਹੈ।
ਦਰਸ਼ਨ ਪੇਖਤ ਉਦਰਤ ਸ੍ਰਿਸ਼ਟ,
ਲੋ ਜਿਹੜੀ ਵੀ ਸ੍ਰਿਸ਼ਟੀ ਪਾਈ ਆ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੀ ਹੈ, ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਜਨ ਸੁਣਿਆ ਪੇਖਿਆ ਤੇ ਫਿਰ ਗਰਵਾਸ ਨਾ ਭਰਿਆ ਰੇ, ਉਹ ਸ੍ਰਿਸ਼ਟੀ ਉਧਰ ਜਾਂਦੀ ਹੈ।
ਚਰਨ ਕਮਲ ਜਾ ਕੇ ਅਨੂਪ,
ਜੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਈ ਚਰਨ ਕਮਲ ਵੀ ਅਨੂਪ ਦਾ ਅਰਥ ਹੈ, ਉਪਮਾ ਤੋਂ ਰਹਿਤ ਬਹੁਤ ਸੁੰਦਰ ਹਨ।
ਸਫਲ ਦਰਸ਼ਨ ਸੁੰਦਰ ਹਰ ਰੂਪ,
ਸਤਿਗੁਰੂ ਦਾ ਪਾਈ ਦਰਸ਼ਨ ਵੀ ਸਫਲ ਹੈ, ਜਿਤੜੇ ਫਲਮਾਨ ਬੰਸ਼ੀਆ ਤਿਤੜੇ ਸਤਿਗੁਰ ਪਾਸ, ਕੋਈ ਵੀ ਭਾਵਨਾ ਲੈ ਕੇ ਸਤਿਗੁਰੂ ਦੇ ਕੋਲ ਆ ਜਾਵੇ ਤੇ ਸਤਿਗੁਰੂ ਦੇ ਦਰਸ਼ਨ ਕਰਕੇ ਸਤਿਗੁਰੂ ਦੀ ਸੇਵਾ ਕਰਕੇ ਉਹੀ ਫਲ ਪ੍ਰਾਪਤ ਹੋ ਜਾਂਦੇ ਨੇ। ਤੇ ਸਤਿਗੁਰੂ ਸੁੰਦਰ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨੇ, ਜਿਵੇਂ ਭੱਟਾ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਬਾਰੇ ਆਖਿਆ ਸੀ, ਤਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹੇ ਹੋ ਪਰ ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਵੀ ਗੁਰੂ ਮਹਾਰਾਜ ਸੁੰਦਰ ਹਰ ਰੂਪ, ਵੀ ਉਸ ਸੁੰਦਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ।
ਧਨ ਸੇਵਾ ਸੇਵਕ ਪਰਵਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਦੀ ਸੇਵਾ ਵੀ ਧਨਤਾ ਯੋਗ ਹੈ, ਜਿਹੜੀ ਸੇਵਾ ਕਰਕੇ ਸੇਵਕ ਪਰਵਾਨ ਹੋ ਜਾਂਦਾ ਹੈ ਤੇ ਸੇਵਕ ਵੀ ਧਨਤਾ ਯੋਗ ਹੋ ਜਾਂਦਾ ਹੈ।
ਅੰਤਰਜਾਮੀ ਪੁਰਖ ਪ੍ਰਧਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਅੰਦਰ ਦਾ ਪ੍ਰੇਰਕ ਹੈ ਤੇ ਪੁਰਖ ਵਿਆਪਕ ਸਰੂਪ ਹੈ ਤੇ ਪ੍ਰਧਾਨ ਸਾਰਿਆਂ ਤੋਂ ਵੱਡਾ ਸਭ ਤੋਂ ਸ੍ਰੇਸ਼ਟ ਹੈ।
ਜਿਸ ਮਨ ਬਸੈ ਸੋ ਹੋਤ ਨਿਹਾਲ,
ਲੋ ਹਜ਼ੂਰ ਕਹਿੰਦੇ ਨੇ ਭਾਈ ਜੀ ਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਵਸ ਜਾਂਦਾ ਹੈ ਤੇ ਫਿਰ ਉਹ ਨਿਹਾਲ ਹੋ ਜਾਂਦਾ ਹੈ।
ਤਾਕੈ ਨਿਕਟ ਨਾ ਆਵਤ ਕਾਲ,
ਨਿਹਾਲ ਦਾ ਅਰਥ ਹੁੰਦਾ ਵੀ ਦੁੱਖਾਂ ਤੋਂ ਰਹਿਤ ਹੋ ਜਾਂਦਾ, ਬੜਾ ਆਨੰਦ ਪ੍ਰਸੰਨ ਹੋ ਜਾਂਦਾ ਹੈ। ਤਾਕੈ ਨਿਕਟ ਨਾ ਆਵਤ ਕਾਲ, ਹਜ਼ੂਰ ਕਹਿੰਦੇ ਨੇ ਫਿਰ ਉਹਦੇ ਨੇੜੇ ਕਾਲ ਵੀ ਨਹੀਂ ਆ ਸਕਦਾ, ਕਿਉਂਕਿ ਉਹ ਵਾਹਿਗੁਰੂ ਅਕਾਲ ਮੂਰਤ ਹੈ। ਜਦੋਂ ਉਹ ਅਕਾਲ ਮੂਰਤ ਵਾਹਿਗੁਰੂ ਆ ਪਾ ਕੇ ਕਿਸੇ ਦੇ ਮਨ ਵਿੱਚ ਵਸ ਜਾਵੇ ਤੇ ਫਿਰ ਉੱਥੇ ਕਾਲ ਕਿਵੇਂ ਆ ਸਕਦਾ। ਜਿੱਥੇ ਸੂਰਜ ਹੋਵੇ ਉੱਥੇ ਹਨੇਰਾ ਕਿਵੇਂ ਆ ਸਕਦਾ, ਜਿੱਥੇ ਪਰਮੇਸ਼ਰ ਆ ਜਾਂਦਾ ਉੱਥੇ ਕਾਲ ਨਹੀਂ ਨੇੜੇ ਆ ਸਕਦਾ।
ਅਮਰ ਭਏ ਅਮਰਾ ਪਦ ਪਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਧ ਸੰਗ ਨਾਨਕ ਹਰ ਤੇ ਆਇਆ, ਵੀ ਜਿਸਨੇ ਸਾਧ ਸੰਗਤ ਵਿੱਚ ਜਾ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਤੇ ਆਇਆ ਹੈ ਤੇ ਅਮਰ ਭਏ ਅਮਰਾ ਪਦ ਪਾਇਆ, ਉਸਨੇ ਅਮਰ ਪਦ ਨੂੰ ਪ੍ਰਾਪਤ ਕਰ ਲਿਆ। ਅਮਰ ਪਦ ਉਸ ਪਦਵੀ ਦਾ ਨਾਮ ਹੈ ਵੀ ਜਿੱਥੇ ਮੌਤ ਵੀ ਨਹੀਂ ਵਾਪਰ ਸਕਦੀ, ਉਹ ਐਸਾ ਅਮਰ ਪਦ ਉਸਨੇ ਪ੍ਰਾਪਤ ਕਰ ਲਿਆ ਤੇ ਅਮਰ ਪਏ ਅਮਰ ਹੋ ਗਏ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ ਉਹਨਾਂ ਨੇ ਅਮਰ ਪਦਵੀ ਨੂੰ ਪ੍ਰਾਪਤ ਕਰਕੇ ਅਮਰ ਹੋ ਗਏ ਨੇ, ਭਾਵ ਮੌਤ ਦੇ ਡਰ ਤੋਂ ਰਹਿਤ ਹੋ ਗਏ ਨੇ। ਇਸੇ ਲਈ ਤਾਂ ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਨੇ ਇਹ ਬਚਨ ਆਖੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਵੀ ਭਗਤ ਕਬੀਰ ਜੀ ਕਹਿੰਦੇ ਨੇ ਜਿਸ ਮਰਨ ਤੋਂ ਦੁਨੀਆਂ ਤ੍ਰੈਕਦੀ ਹੈ, ਜੇ ਮਰਨਾ ਸਭ ਜਗਤ ਤ੍ਰਾਸਿਆ ਸੋ ਮਰਨਾ ਗੁਰਸ਼ਬਦ ਪ੍ਰਕਾਸ਼ਿਆ। ਪਰ ਵਾਸਤਵ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਹੀ ਆਤਮਾ ਦਾ ਯਥਾਰਥ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਆ ਕੇ ਵਸ ਜਾਂਦਾ ਹੈ ਤੇ ਫਿਰ ਉਹ ਮੌਤ ਤੋਂ ਵੀ ਬੇਪਰਵਾਹ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਅਸਲੀ ਜਿਹੜਾ ਸਾਡਾ ਰੂਪ ਹੈ ਉਹ ਹੈ ਕਹੋ ਕਬੀਰੇ ਰਾਮ ਕੀ ਅੰਸ, ਵੀ ਆਤਮਾ ਪਰਮਾਤਮਾ ਦਾ ਰੂਪ ਹੈ। ਸਾਗਰ ਦੀ ਲਹਿਰ ਸਾਗਰ ਦਾ ਰੂਪ ਹੁੰਦੀ ਹੈ ਤੇ ਸਾਗਰ ਨੂੰ ਸਾਗਰ ਦੀ ਲਹਿਰ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਸਾਗਰ ਦੀ ਲਹਿਰ ਸਾਗਰ ਵਿੱਚੋਂ ਪੈਦਾ ਹੁੰਦੀ, ਉਹਦੇ ਵਿੱਚ ਹੀ ਲੀਨ ਹੁੰਦੀ ਹੈ, ਪਰ ਉਹਨੂੰ ਕੋਈ ਮਿਟਾ ਨਹੀਂ ਸਕਦਾ। ਸਾਗਰ ਦੀ ਲਹਿਰ ਦੀ ਮੌਤ ਨਹੀਂ ਹੁੰਦੀ, ਉਹ ਸਮਾ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਹੜੇ ਸਾਧ ਸੰਗਤ ਵਿੱਚ ਜਾ ਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਤੇ ਸਤਿਗੁਰੂ ਕਹਿੰਦੇ ਨੇ, ਫਿਰ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਅਮਰ ਪਏ ਅਮਰਾ ਪਦ ਪਾਇਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਹੈ ਅਸਲੀ ਮਹਾਂਪੁਰਖਾਂ ਦੀ ਅਵਸਥਾ, ਜਿਹੜੇ ਅਮਰ ਪਦਵੀ ਨੂੰ ਪ੍ਰਾਪਤ ਕਰਕੇ ਅਮਰ ਹੋ ਜਾਂਦੇ ਨੇ, ਫਿਰ ਉਹਨਾਂ ਦੇ ਨੇੜੇ ਕਾਲ ਨੇ ਜਾਂ ਮੌਤ ਨੇ ਆਉਣਾ ਹੀ ਕੀ ਹੈ, ਉਹ ਤੇ ਅਕਾਲ ਦਾ ਰੂਪ ਹੋ ਗਏ ਨੇ। ਕਲਗੀਧਰ ਪਾਤਸ਼ਾਹ ਨੇ ਇਸੇ ਲਈ ਆਖਿਆ ਹੈ, ਜਾ ਕਰ ਰੂਪ ਰੰਗ ਨਹਿ ਜਨੀਅਤ, ਸੋ ਕਮਸਿਆਮ ਕਹੈ ਹੈ, ਛੁਟਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟੈ ਹੈ। ਤੁਸੀਂ ਵਾਹਿਗੁਰੂ ਦੇ ਚਰਨ ਫੜ ਲਓ ਤੇ ਫਿਰ ਉਹ ਤੁਹਾਨੂੰ ਕਾਲ ਤੋਂ ਬਚਾਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ।
ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।